ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਗੁਰਮੁਖ ਹੋਏ ਸੋ ਭਾਉ ਕਰੇ, ਆਪਣਾ ਆਪ ਪਛਾਣ। ਗੁਰ ਪ੍ਰਸਾਦੀ ਜੀਵਤ ਮਰਾ, ਤਾ ਮਨ ਹੀ ਤੇ ਮਨ ਮਾਨਾ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨਾ। ਗੁਰ ਪ੍ਰਸਾਦੀ ਜੀਵਤ ਮਰਾ, ਤਾ ਮਨ ਹੀ ਤੇ ਮਨ ਮਾਨਾ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੇ ਗਿਆਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਇਸ ਮੁਕੱਦਸ ਸਥਾਨ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਅਗੰਮੀ ਬਾਣੀ ਦਾ ਫੁਰਮਾਨ ਬਖਸ਼ਿਸ਼ ਕਰਦੇ ਨੇ, ਉਸ ਦੀ ਵਿਚਾਰ ਪ੍ਰਤੱਖ ਹਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਸੰਗਤਾਂ ਸਰਵਣ ਕਰਦੇ ਹੋ। ਆਓ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦੇ ਲਈ ਸ੍ਰੀ ਮੁੱਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇੱਥੇ ਦੋ ਸਲੋਕ ਨੇ ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਹ ਨੌਵੀਂ ਪੌੜੀ ਹੈ। ਸੋਠ ਦੀ ਵਾਰ ਦੇ ਇਹ ਅਗੰਮੀ ਗੀਤ ਨੇ। ਵਾਹਿਗੁਰੂ ਇਹ ਬਾਰਵੀਂ ਪੌੜੀ ਹੈ। ਗੁਰਦੇਵ ਦੇ ਇਹ ਅਜ਼ਮਤੀ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 647 ਅੰਗ ਤੇ ਦਰਜ ਨੇ। ਤੋ ਇਹ ਸੋਠ ਕੀ ਵਾਰ ਦੇ ਵਿੱਚ ਸਾਰੀਆਂ ਹੀ ਪੌੜੀਆਂ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਨੇ। ਆਓ ਗੁਰਦੇਵ ਜੋ ਮਨੁੱਖਤਾ ਦੇ ਭਲੇ ਹਿੱਤ ਫੁਰਮਾਨ ਕਰਦੇ ਨੇ ਉਸ ਦੀ ਵਿਚਾਰ ਸਰਵਣ ਕਰੋ ਜੀ।
ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨਾ।
ਪ੍ਰਥਾਏ ਦਾ ਭਾਵ ਹੈ ਜੋ ਥਾਂ ਪਰਲੇ ਪਾਸੇ ਹੈ, ਭਾਵ ਪਰਲੋਕ ਵੀ ਹੈ। ਪ੍ਰਥਾਏ ਦਾ ਭਾਵ ਵਿਦਵਾਨ ਪੁਰਸ਼ ਇਹ ਵੀ ਦਰਸਾਉਂਦੇ ਨੇ ਜੋ ਪ੍ਰਥਾ ਹੈ, ਰੀਤੀ ਹੈ, ਸਿਧਾਂਤ ਹੈ। ਪ੍ਰਥਾਏ ਲਈ ਦੁਆਰਾ ਅਰਥ ਵੀ ਆਉਂਦਾ ਹੈ। ਪ੍ਰਥਾਏ ਦਾ ਮਤਲਬ ਦੂਸਰਾ ਚੰਗਾ ਟਿਕਾਣਾ ਵੀ ਹੈ। ਸਾਖੀ ਦਾ ਜਿਹੜਾ ਪੱਖ ਹੈ, ਇੱਕ ਸੰਸਕ੍ਰਿਤ ਦਾ ਲਫ਼ਜ਼ ਹੈ ਸਾਖੀ, ਜੋ ਸਾਕਸ਼ਾਤ ਵੇਖਿਆ ਹੋਵੇ, ਜੋ ਸਾਵੇਂ ਹੋਵੇ, ਅੱਖੀ ਡਿੱਠਾ ਹਾਲ ਬਿਆਨ ਕਰਨਾ। ਤੋ ਇੱਥੋਂ ਅਰਥ ਕਥਾ ਵਾਰਤਾ ਵੀ ਬਣ ਗਏ, ਸਿੱਖਿਆ ਅਰਥ ਵੀ ਬਣ ਜਾਂਦਾ ਸਾਖੀ ਦਾ, ਗੁਰਦੇਵ ਦੇ ਜੋ ਅਗੰਮੀ ਬੋਲ ਨੇ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਜਦੋਂ ਮਹਾਂਪੁਰਸ਼ ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫੁਰਮਾਨ ਪ੍ਰਗਟ ਕਰਦੇ ਨੇ, ਤੋ ਉੱਥੇ ਕਿਸੇ ਵਿਸ਼ੇਸ਼ ਇਨਸਾਨ ਦੇ ਲਈ ਉਹ ਬੋਲ ਪ੍ਰਗਟ ਹੁੰਦੇ ਨੇ। ਜਦੋਂ ਵੀ ਮਹਾਰਾਜ ਨੇ ਸਿੱਖਿਆ ਦੇਣੀ ਹੈ, ਜਦੋਂ ਕੋਈ ਗੁਰਮਤ ਤੋਂ ਵਿਪਰੀਤ ਚੱਲਦਾ ਹੈ, ਕੋਈ ਪਰਮਾਰਥ ਦੇ ਰਸਤੇ ਤੋਂ ਉਲਟ ਚੱਲਦਾ ਹੈ, ਉੱਥੇ ਸਮਝਾਉਣ ਲਈ ਉਹਨੂੰ ਸਿੱਖਿਆ ਦਿੱਤੀ ਜਾਂਦੀ ਹੈ। ਕੋਈ ਵਿਸ਼ੇਸ਼ ਅਧਿਕਾਰੀ ਹੁੰਦਾ ਹੈ ਜਿਹਦੇ ਲਈ ਇਹ ਬਾਣੀ ਪ੍ਰਗਟ ਹੁੰਦੀ ਹੈ। ਤਕਰੀਬਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਰ ਸ਼ਬਦ ਦੀ ਉਥਾਨਕਾ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਆਪਣੀ ਕਥਾ ਦਰਮਿਆਨ ਦੱਸੀ ਹੋਈ ਹੈ। ਹਵਾ ਤੇ ਗੱਲਾਂ ਨਹੀਂ ਨਾ ਹੁੰਦੀਆਂ, ਕੋਈ ਵੀ ਸ਼ਬਦ ਹੈ ਉਹ ਕਿਸੇ ਨਾ ਕਿਸੇ ਦੇ ਪ੍ਰਥਾਏ ਪ੍ਰਗਟ ਹੁੰਦਾ ਹੈ। ਪਰ ਗੁਰਦੇਵ ਨਾਲ ਇਹ ਕਹਿੰਦੇ ਨੇ ਵੀ ਜਿਸ ਦੇ ਪ੍ਰਥਾਏ ਉਹ ਸ਼ਬਦ ਪ੍ਰਗਟ ਹੋਇਆ ਹੈ, ਤੁਸੀਂ ਇਹ ਨਾ ਸਮਝਿਓ ਇਹ ਸਿੱਖਿਆ ਕੇਵਲ ਉਸ ਹਸਤੀ ਨੂੰ ਹੈ, ਉਹਦੇ ਰਾਹੀਂ ਸਮੁੱਚੀ ਕਾਇਨਾਤ ਨੂੰ ਗੁਰਦੇਵ ਸਿੱਖਿਆ ਦਿੰਦੇ ਨੇ, ਉਹਦੇ ਰਾਹੀਂ ਇਹ ਸਭ ਨੂੰ ਸਮਝਾਇਆ ਜਾ ਰਿਹਾ ਹੈ। ਤੋ ਇਹ ਗੁਰੂ ਕੀ ਸਿੱਖਿਆ, ਗੁਰੂ ਕੀ ਬਾਣੀ ਸਗਲ ਜਹਾਨ ਦੇ ਲਈ ਹੈ, ਇਹ ਕੱਲੀ ਸਿੱਖਾਂ ਦੇ ਲਈ ਨਹੀਂ। ਕੋਈ ਵੀ ਕਿਸੇ ਦਾ ਧਰਮ ਹੈ, ਗੁਰਦੇਵ ਸਭ ਦਾ ਭਲਾ ਕਰਨ ਦੇ ਲਈ ਇਹ ਗੁਰਬਾਣੀ ਪ੍ਰਗਟ ਕਰਦੇ ਨੇ, ਸਭ ਨੂੰ ਪਰਮਾਰਥ ਦੇ ਰਸਤੇ ਤੇ ਚਲਾਉਣ ਦੇ ਲਈ ਇਹ ਬਾਣੀ ਪ੍ਰਗਟ ਕਰਦੇ ਨੇ, ਇਹ ਸਿੱਖਿਆ ਦਿੰਦੇ ਨੇ। ਗੁਰੂ ਐਸਾ ਜਹਾਜ਼ ਹੈ ਜਿਹੜਾ ਸਭ ਨੂੰ ਤਾਰਦਾ ਹੈ, ਗੁਰਪ੍ਰਸਾਦ ਪ੍ਰਭ ਪਾਈ ਹੈ, ਗੁਰ ਬਿਨ ਮੁਕਤ ਨਾ ਹੋਏ, ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਤੋ ਜਹਾਜ਼ ਤੇ ਕੋਈ ਇੱਕ ਸ਼੍ਰੇਣੀ ਥੋੜਾ ਚੜ੍ਹਦੀ ਹੈ ਪਾਰ ਜਾਣ ਲਈ, ਜਿਹੜਾ ਵੀ ਆਵੇ ਉਹ ਜਹਾਜ਼ ਤੇ ਚੜ੍ਹ ਸਕਦਾ ਹੈ। ਤੋ ਮਹਾਰਾਜ ਦੇ ਬੋਲ ਮਨੁੱਖਤਾ ਦਾ ਭਲਾ ਕਰਨ ਦੇ ਲਈ ਇਸ ਰੂਹੇ ਜ਼ਮੀਨ ਤੇ ਪ੍ਰਗਟ ਹੋਏ ਹਨ।
ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣ।
ਜਿਨ੍ਹਾਂ ਨੇ ਜੀਵਨ ਕਾਲ ਗੁਰੂ ਵੱਲ ਮੁੱਖ ਰੱਖਿਆ ਹੈ, ਮਨ ਦੇ ਪਿੱਛੇ ਨਹੀਂ ਚੱਲੇ, ਗੁਰੂ ਦੀ ਮਤ ਨੂੰ ਗ੍ਰਹਿਣ ਕਰਕੇ ਚੱਲੇ ਨੇ, ਉਹ ਗੁਰਾਂ ਪਾਸੋਂ ਸਿੱਖਿਆ ਲੈ ਕੇ परमात्मा दा भौ डर खौफ जहन विच टिकाउंदे ने और उन्हां नूं ए गुरमत दी रोशनी विच समझ आ जांदी है भी परमात्मा अंदर है। अपने आप दी पहचान करनी है, अंतर खोज करनी है। परमात्मा कदे भी बाहर नहीं मिलता, घर ही सौदा पाई है। अंतर सब वत होए, प्रभु अंदर है, अंदरों ही वो खजाना प्राप्त होवेगा। खिन खिन नाम संभाली है, गुरमुख पावे कोई, पर विरलियां ही रूहां ने जो प्रभु दी प्राप्ति कर पाउंदियां ने। ते जिन्हां नूं प्राप्ति हो गई, खजाने मिल गए, फिर जीवन काल खेड़ा ही खेड़ा है। परमात्मा बाहर नहीं मिलेगा, तुहाडे अंदर ही वसदा है, जोत स्वरूप है, है सारिया दे अंदर। घट घट मैं हरजू बसै संतन कहो पुकार, पर चेते विच नहीं है। जिन्हां दे चेते च आ गया उन्हां नूं दिदारे दे दिंदा है। कोटन मह नानक को नारायण जिहे चीत करोड़ां चों किसे विरले नूं चेते हुंदा है। वो महाराज कहिंदे ने पुकारना पैंदा है, आवाज लाउणी पैंदी है, फिर अंदरों प्राप्त हुंदा है। ते जिन्हां ने दर्शन कर ले फिर जीवन विच खेड़ा ही खेड़ा है, खुशी ही खुशी है। इस्लाम जगत दे विच एक माई होई है राबिया अल बसरी, बड़ी बंदगी कीती उसने, खुदा दी प्राप्ति वाली वो औरत सी। कहिंदे वो जिस कुली विच रहिंदी है, वाहिगुरु दे गीत गाउंदी है, उत्थे एक महापुरश आया उसनू मिलन, उहदा नाम हसन है। सवेर होई, राबिया चौंकड़ा ला के कुली विच खुदा दी याद अंदर बैठी है, ते हसन कुली तो बाहर। बड़ी सोहनी सवेर चढ़ी है, सूरज उग रहा है, पंछी गीत गाउंदे ने, हरे भरे रुख ने, रुखां ते बड़े प्रफुल्लत फल ने, आकाश दे विच बड़े मनमोहने रंग फैले हुए ने। ये दृश्य वेख के हसन ने आवाज दिती, ओ राबिया पागल है, बाहर क्यों नहीं निकलती, चौंपड़ी विच की कर दी है, वेख कुदरत ने कैसा रंग बखेरिया है, वेख कादर दी कुदरत दे रंग कैसे ने, रंगीनिया मन बाहर आके। ते कहंदे राबिया खिड़खड़ा के हस पई, कहिंदी हसन पागल मैं नहीं, पागल तू है। कहिंदा ओ किवें, कहिंदी मैं बाहर आके की करना है, तू अंदर जाण दी कोशिश कर, मैनू पता है सवेर बड़ी सुंदर है, मैं ऐसियां कई सवेरां वेखियां ने, करते दी कुदरत बड़ी सुंदर है, कादर दी रची हुई कायनात बड़ी सुहावनी है, ये बड़े अलौकिक नजारे ने, मैं सब जान दिया, पर जिसने अंदर दा सफर कीता है, जिसने अंदर रहन वाले नूं वेख लिया, उहदे लई एक कुदरत बड़ी फिक्की पई जापदी है। कहिंदी तू चित्र वेख रहा है, मैं अंदर चित्रकार नूं वेख रही हां, तू कविता सुन रहा है, मैं कवि दे रूबरू बैठी है, तू गूंज सुन रहा है, मैं मूल स्रोत नूं सुन रही हां। ऐ हसन, मैं अंदर उस मालक नूं वेख लिया है जिसने यह सोहनी सवेर बनाई है, ते जिन्हें मालक तक लिया, जिन्हें चित्रकार तक लिया, उन्हूं मूर्ति दी लोड़ ना रही, उहदे लई सब कुछ ही अंदर है। ਉਹਦੇ ਲਈ ਖੁਸ਼ੀਆਂ ਖੇੜੇ ਅੰਦਰ ਨੇ। ਤੋ ਇਸ ਗੱਲ ਨੂੰ ਸਮਝ ਲਿਓ, ਜਿਹਨੇ ਪ੍ਰਭੂ ਦੇ ਦਿਦਾਰੇ ਕੀਤੇ ਉਹਨੇ ਅੰਦਰੋਂ ਹੀ ਪਾਇਆ ਹੈ, ਤੇ ਜਿਹਨੇ ਉਸ ਨੂੰ ਪਾ ਲਿਆ ਫਿਰ ਉਹਨੂੰ ਹੋਰ ਕਿਧਰੇ ਵੀ ਸੰਸਾਰ ਵਿੱਚ ਰਸ ਨਹੀਂ ਮਿਲਦਾ। ਗੁਰਦੇਵ ਕਹਿੰਦੇ ਨੇ ਬਾਹਰ ਟੋਲੇ ਸੋ ਭਰਮ ਭੁਲਾਹੀ, ਜਿਹੜਾ ਪ੍ਰਭੂ ਨੂੰ ਬਾਹਰ ਲੱਭਦਾ ਹੈ ਉਹ ਭਰਮ ਦੇ ਵਿੱਚ ਭੁੱਲਿਆ ਹੋਇਆ ਹੈ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ, ਜਿਨੇ ਪਾਇਆ ਹੈ ਗੁਰੂ ਦੀ ਕਿਰਪਾ ਨਾਲ ਅੰਦਰੋਂ ਪਾਇਆ ਹੈ, ਫਿਰ ਅੰਦਰੋਂ ਬਾਹਰੋਂ ਸੁਹੇਲਾ ਹੋ ਗਿਆ, ਸੋਭਨੀਕ ਹੋ ਗਿਆ, ਖੇੜੇ ਵਿੱਚ ਰਹੇਗਾ। ਅੰਦਰੋਂ ਸੋਗ ਮਿਟ ਗਏ, ਚਿੰਤਾਵਾਂ ਮਿਟ ਗਈਆਂ, ਬਾਹਰੋਂ ਸਰੀਰਕ ਰੋਗ ਮਿਟ ਗਏ, ਅੰਦਰੋਂ ਤੇ ਬਾਹਰੋਂ ਉਸਨੂੰ ਫਿਰ ਸੁੱਖ ਹੀ ਸੁੱਖ ਹੈ। ਇਹ ਸਮਝ ਲਿਓ, ਜਿਹਨੇ ਪਾਇਆ ਹੈ ਉਹਨੇ ਬੀਬੀ ਰਾਬੀਆ ਵਾਂਗੂ ਅੰਦਰੋਂ ਹੀ ਪਾਉਣਾ ਕੀਤਾ ਹੈ।
ਗੁਰ ਪ੍ਰਸਾਦੀ ਜੀਵਤ ਮਾਰਾ ਤਾ ਮਨ ਹੀ ਤੇ ਮਨ ਮਾਨਾ।
ਗੁਰਦੇਵ ਦੀ ਕਿਰਪਾ ਦੇ ਨਾਲ, ਬਖਸ਼ਿਸ਼ ਦੇ ਨਾਲ ਜੀਵਤ ਭਾਵ ਤੋਂ ਮਰ ਨਾ ਕਰੇ, ਭਾਵ ਸੰਸਾਰ ਵੱਲੋਂ ਉਪਰਾਮ ਹੋ ਕੇ ਨਿਰੰਕਾਰ ਵੱਲ ਨੂੰ ਆਪਣੀ ਲਿਵਲਾ ਲਵੇ। ਔਰ ਇਸ ਗੱਲ ਤੇ ਭਤੀਜਣਾ ਕਰੇ ਵੀ ਪ੍ਰਭੂ ਅੰਦਰ ਹੈ, ਤੇ ਜਿਸ ਦਿਨ ਧਿਆਨ ਅੰਤਰਮੁਖੀ ਹੋ ਗਿਆ ਕਹਿੰਦੇ ਫਿਰ ਮਨ ਦੀ ਭਟਕਣਾ ਮਿਟ ਜਾਂਦੀ ਹੈ, ਫਿਰ ਮਨ ਬਾਹਰ ਨੂੰ ਨਹੀਂ ਦੌੜਦਾ। ਜਿਸ ਦਿਨ ਇਹ ਗੱਲ ਮੰਨਣੇ ਵਿੱਚ ਆ ਗਈ, ਮਨ ਪਤੀਜ ਗਿਆ ਵੀ ਪ੍ਰਭੂ ਅੰਦਰ ਹੀ ਹੈ, ਉਹਨੂੰ ਅੰਦਰ ਹੀ ਲੱਭਣਾ ਪੈਣਾ ਹੈ। ਮਨ ਮਾਨੈ ਗੁਰ ਤੇ ਇੱਕ ਹੋਏ, ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਮਨ ਮੰਨਦਾ ਹੈ, ਅੰਤਰਮੁਖੀ ਹੋ ਕੇ ਪ੍ਰਾਪਤੀ ਹੁੰਦੀ ਹੈ। ਫਿਰ ਮਹਾਰਾਜ ਕਹਿੰਦੇ ਨੇ ਸਦਾ ਖੇੜਾ ਹੀ ਖੇੜਾ ਹੈ।
ਜਿਨ ਕੋ ਮਨ ਕੀ ਪ੍ਰਤੀਤ ਨਾਹੀ ਸੇ ਨਾਨਕ ਸੇ ਕਿਆ ਕਥੇ ਗਿਆਨ।
ਗੁਰਦੇਵ ਆਖਣ ਲੱਗੇ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਹੈ, ਜਿਨ੍ਹਾਂ ਨੂੰ ਭਰੋਸਾ ਨਹੀਂ ਹੈ, ਨਿਸ਼ਚੈ ਨਹੀਂ ਹੈ, ਯਕੀਨ ਨਹੀਂ ਹੈ ਗੁਰਦੇਵ ਦੇ ਬੋਲਾਂ ਤੇ, ਜਿਨ੍ਹਾਂ ਨੂੰ ਐਸੀ ਭਾਵਨਾ ਨਹੀਂ ਪ੍ਰਗਟ ਹੋਈ ਵੀ ਪ੍ਰਭੂ ਅੰਦਰ ਹੈ, ਮਹਾਰਾਜ ਆਖਣ ਲੱਗੇ ਜਦੋਂ ਗੁਰਦੇਵ ਤੇ ਭਾਵਨਾ ਹੀ ਨਹੀਂ ਹੈ, ਅੰਤਰਮੁਖੀ ਹਜੇ ਅਵਸਥਾ ਨਹੀਂ ਬਣੀ, ਤੇ ਗਿਆਨ ਦੀਆਂ ਬਾਤਾਂ ਪਾਉਣੀਆਂ, ਹੋਰਾਂ ਨੂੰ ਭਰਮਾਉਣਾ, ਇਹ ਨਿਸਫਲ ਹੈ, ਇਹ ਉਹਨਾਂ ਦਾ ਕਿਸੇ ਲੇਖੇ ਨਹੀਂ ਪੈਂਦਾ। ਜਿਹਨੂੰ ਆਪ ਨੂੰ ਹੀ ਗੁਰੂ ਪਰਮੇਸ਼ਰ ਤੇ ਭਰੋਸਾ ਨਹੀਂ ਹੈ ਉਹ ਹੋਰਾਂ ਨੂੰ ਗਿਆਨ ਵੰਡੇ। ਤੋ ਮਹਾਰਾਜ ਕਹਿੰਦੇ ਇਹ ਗਿਆਨ ਦੇ ਗਾਏ ਹੋਏ ਉਹਦੇ ਗੀਤ ਫਲ ਪ੍ਰਦਾਨ ਨਹੀਂ ਕਰਨਗੇ, ਉਹਨਾਂ ਦਾ ਕਥਨ ਨਿਸਫਲ ਚਲਿਆ ਜਾਂਦਾ ਹੈ।
ਮਹੱਲਾ ਤੀਜਾ ਗੁਰਮੁਖ ਚੇਤਨ ਲਾਇਓ ਅੰਤ ਦੁੱਖ ਬਹੁਤਾ ਆਏ।
ਗੁਰਦੇਵ ਗੁਰੂ ਅਮਰਦਾਸ ਖੁਦ ਖੁਦਾ ਕਹਿੰਦੇ ਨੇ ਜਿਨ੍ਹਾਂ ਦੇ ਚੇਤੇ ਦੇ ਵਿੱਚ ਪ੍ਰਭੂ ਪਰਮੇਸ਼ਰ ਦਾ ਪਿਆਰ ਨਹੀਂ ਹੈ, ਉਹਨਾਂ ਦਾ ਚਿੱਤ ਪ੍ਰਭੂ ਦੇ ਨਾਲ ਜੁੜ ਨਹੀਂ ਸਕਦਾ, ਉਹ ਪ੍ਰਭੂ ਦੇ ਨਾਲ ਪਿਆਰ ਨਹੀਂ ਕਰਦੇ। ਗੁਰੂ ਵੱਲ ਜਿਨ੍ਹਾਂ ਮੁੱਖ ਨਹੀਂ ਕੀਤਾ, ਪ੍ਰਭੂ ਨਾਲ ਉਹਨਾਂ ਦੀ ਪ੍ਰੀਤੀ ਨਹੀਂ ਜੁੜਦੀ, ਉਹਨਾਂ ਦਾ ਅੰਤਲਾ ਸਮਾਂ, ਤੇ ਹੁਣ ਅੰਤਲੇ ਦਾ ਨਹੀਂ ਪਤਾ ਹੁੰਦਾ ਵੀ ਕਦੋਂ ਹੋਵੇ, ਆਵੀ ਸਾਹ ਅੰਤਲਾ ਹੋ ਸਕਦਾ, ਜਦੋਂ ਮੌਤ ਆਉਣੀ ਹੈ ਉਹ ਅੰਤਲਾ ਸਮਾਂ ਹੈ, ਤੇ ਕੀ ਪਤਾ ਅਗਲੇ ਪਲ ਹੀ ਆ ਜਾਵੇ। ਤੂੰ ਇਹਨੂੰ ਏਦਾਂ ਨਾ ਸਮਝਿਓ ਵੀ ਧੌਲੇ ਆਉਣੇ ਨੇ, ਬੁੱਢੇ ਹੋਵਾਂਗੇ ਤੇ ਉਹਨੂੰ ਅੰਤਲਾ ਸਮਾਂ ਆਖਿਆ। ਇੱਥੇ ਬਾਰੇ ਬੂੜੇ ਤਰੁਣੇ ਭਈਆ ਸਭ ਹੂੰ ਜਮ ਲੈ ਜਈ ਹੈ ਰੇ,
ਕੀ ਪਤਾ ਕਾਕੇ ਨੂੰ ਮੌਤ ਆ ਜਾਵੇ, ਜਵਾਨ ਨੂੰ ਮੌਤ ਆ ਜਾਵੇ ਜਾਂ ਬੁੱਢੇ ਨੂੰ ਆਵੇ। ਤੋ ਅੰਤਲੇ ਸਮੇਂ ਤੋਂ ਭਾਵ ਹੈ ਅਗਲਾ ਹੀ ਸਮਾਂ ਗੁਰੂ ਦੀ ਮੱਤ ਨਹੀਂ ਲਈ, ਪ੍ਰਭੂ ਦੇ ਗੀਤ ਨਹੀਂ ਗਾਏ, ਤੋ ਉਹਦੇ ਲਈ ਆਉਣ ਵਾਲਾ ਸਮਾਂ ਦੁਖਦਾਇਕ ਹੈ, ਦੁੱਖਾਂ ਨਾਲ ਭਰਿਆ ਹੋਇਆ ਹੈ। ਉਹਨਾਂ ਨੂੰ ਸਦਾ ਹੀ ਮਹਾਰਾਜ ਕਹਿੰਦੇ ਨੇ ਦੁੱਖ ਮਿਲੇਗਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਬੋਲ ਨੇ ਨਾਮ ਵਿਸਾਰ ਅੰਤ ਵਿਗੁੱਤਾ। ਜਿਹੜੇ ਪ੍ਰਭੂ ਨੂੰ ਭੁੱਲ ਜਾਂਦੇ ਨੇ ਉਹ ਖੁਆਰ ਹੁੰਦੇ ਨੇ, ਉਹ ਦੁਖੀ ਹੁੰਦੇ ਨੇ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤਹੋ ਅੰਤ ਹੋਏ ਸਿਖਾਈ। ਗੁਰਦੇਵ ਹੀ ਸਿੱਖਿਆ ਦਿੰਦੇ ਨੇ, ਪ੍ਰਭੂ ਦੇ ਗੀਤ ਗਾਇਆ ਕਰ, ਅੰਤਲਾ ਸਮਾਂ ਆਉਣ ਵਾਲਾ ਸਮਾਂ ਦੁਖਦਾਇਕ ਨਹੀਂ ਹੋਵੇਗਾ। ਜੇ ਕਿਧਰੇ ਦੁੱਖ ਆ ਵੀ ਗਿਆ ਤੇ ਸੁੱਖ ਵਰਗਾ ਲੱਗੇਗਾ, ਐਸੀ ਅਵਸਥਾ ਮਿਲ ਜਾਵੇਗੀ। ਬਾਣੀ ਐਸੀ ਪੇਨ ਕਿਲਰ ਹੈ ਜੋ ਦੁੱਖਾਂ ਨੂੰ ਮਿਟਾ ਦਿੰਦੀ ਹੈ, ਜੋ ਰੋਗ ਸੋਗ ਨਿਵਿਰਤ ਕਰ ਦਿੰਦੀ ਹੈ।
ਅੰਦਰੋ ਬਾਹਰੋਂ ਅੰਧਿਆਂ ਸੁਧ ਨਾ ਕਾਈ ਪਾਈ।
ਜਿਹੜੇ ਗੁਰੂ ਦੀ ਮੱਤ ਨਹੀਂ ਲੈਂਦੇ ਉਹਨਾਂ ਦੇ ਗਿਆਨ ਦੇ ਨੇਤਰ ਨਹੀਂ, ਅੰਦਰੋਂ ਅੰਨੇ ਨੇ। ਤੇ ਜਿਹੜੇ ਅੰਦਰੋਂ ਅੰਨੇ ਨੇ ਉਹ ਬਾਹਰੋਂ ਵੀ ਅੰਨੇ ਨੇ। ਇੱਥੇ ਬਾਹਰਲੀਆਂ ਅੱਖਾਂ ਦੀ ਗੱਲ ਨਹੀਂ ਹੈ, ਇੱਥੇ ਭਾਵ ਹੈ ਉਹਨਾਂ ਨੂੰ ਪਰਮਾਰਥ ਦੇ ਰਸਤੇ ਦਾ ਗਿਆਨ ਨਹੀਂ, ਉਹ ਧਰਮ ਦੇ ਰਸਤੇ ਤੇ ਚੱਲ ਨਹੀਂ ਸਕਦੇ। ਉਹਨਾਂ ਗੁਰੂ ਦੀ ਮੱਤ ਗ੍ਰਹਿਣ ਨਹੀਂ ਕੀਤੀ, ਉਹਨਾਂ ਨੂੰ ਕੋਈ ਸੁੱਧ ਨਹੀਂ ਹੈ, ਨੇਕ ਨਾਮੀ ਕਿਵੇਂ ਬਣਨਾ ਹੈ। ਉਹਨਾਂ ਨੂੰ ਕੋਈ ਸਮਝ ਨਹੀਂ ਹੈ, ਕੋਈ ਸੂਝ ਨਹੀਂ ਹੈ, ਕੋਈ ਗਿਆਨ ਨਹੀਂ ਹੈ। ਜਿਹੜੇ ਗੁਰੂ ਪਰਮੇਸ਼ਰ ਦੇ ਨਾਮ ਦੇ ਚਸ਼ਮੇ ਤੋਂ ਰਹਿਤ ਨੇ, ਦੀਨ ਦੁਨੀਆ ਦੇ ਮਾਲਕ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਉਹ ਅੰਨੇ ਨੇ, ਪਰਮਾਰਥ ਦਾ ਧਰਮ ਦਾ ਰਸਤਾ ਮੁਕਤੀ ਦਾ ਮਾਰਗ ਖੋਜ ਹੀ ਨਹੀਂ ਸਕਣਗੇ।
ਪੰਡਿਤ ਤਿੰਨਗੇ ਬਰਕਤੀ ਸਭ ਜਗਤ ਖਾਏ, ਜੋ ਰਤੇ ਹਰ ਨਾਏ।
ਪੰਡਿਤ ਵਿਦਵਾਨ ਲਈ ਆਉਂਦਾ ਹੈ, ਜੋ ਚਤੁਰ ਵਕਤਾ ਹੈ, ਵਿਦਵਾਨ ਹੈ। ਵੈਸੇ ਤੇ ਵਿਆਸ ਸਿਮਰਤੀ ਦਾ ਲੇਖ ਹੈ ਵੀ ਪੰਡਿਤ ਉਹ ਹੈ ਜਿਸਨੇ ਇੰਦਰੇ ਜਿੱਤ ਲਏ, ਜਿਸਨੇ ਮਨ ਨੂੰ ਕਾਬੂ ਵਿੱਚ ਕਰ ਲਿਆ। ਦੁਨਿਆਵੀ ਤੌਰ ਤੇ ਆਪਾਂ ਪੰਡਿਤ ਲਫ਼ਜ਼ ਵਿਦਵਾਨ ਲਈ, ਗਿਆਨੀ ਲਈ ਵਰਤ ਲੈਂਦੇ ਹਾਂ। ਮਹਾਰਾਜ ਕਹਿੰਦੇ, ਹੇ ਵਿਦਵਾਨ ਜਨੋ, ਜਿਹੜੀ ਬਰਕਤ ਹੈ ਨਾ, ਬਰਕਤ ਦਾ ਭਾਵ ਹੈ ਅਧਿਕਤਾ, ਅਰਬੀ ਦਾ ਲਫ਼ਜ਼ ਹੈ, ਅਰਬੀ ਫਾਰਸੀ ਚ ਵਰਤਿਆ ਜਾਂਦਾ ਹੈ। ਅਧਿਕਤਾ ਦਾ ਮਤਲਬ ਹੈ ਬਹੁਤਾਤ ਵਿੱਚ ਵਿਰਧੀ। ਮਹਾਰਾਜ ਕਹਿੰਦੇ ਨੇ, ਐ ਪੰਡਿਤ, ਉਹਨਾਂ ਨੂੰ ਬਰਕਤ ਨਹੀਂ ਪੈਂਦੀ, ਉਹਨਾਂ ਦੇ ਮਨ ਰੂਪੀ ਭਾਂਡੇ ਦੇ ਵਿੱਚ ਨਾਮ ਦੀ ਵਿਰਧੀ ਨਹੀਂ ਹੁੰਦੀ। ਜਿਹੜੇ ਮਨਮੁੱਖ ਨੇ ਤੇ ਜਿਹੜੇ ਨੇ ਗੁਰਮਤੀਏ, ਜਿਹੜੇ ਨੇ ਗੁਰਮੁਖ, ਉਹਨਾਂ ਦੇ ਨਾਮ ਦੇ ਖਜ਼ਾਨੇ ਵਿੱਚ ਵਿਰਧੀ ਹੈ। ਉਹ ਆਪ ਤੇ ਖਾਂਦੇ ਹੀ ਨੇ ਨਾਮ ਰੂਪੀ ਭੋਜਨ, ਉਹਨਾਂ ਪਾਸੋਂ ਨਾਮ ਦੀ ਦਾਤ ਲੈ ਕੇ ਹੋਰਾਂ ਨੂੰ ਵੀ ਰਾਜ ਆ ਗਿਆ, ਹੋਰਾਂ ਨੂੰ ਵੀ ਸੰਤੋਖ ਮਿਲ ਗਿਆ, ਹੋਰ ਵੀ ਤ੍ਰਿਪਤ ਹੋ ਗਏ, ਲਬਾਲਬ ਭਰ ਗਏ ਨੇ। ਰਤੇ ਦਾ ਭਾਵ ਹੈ ਉਹ ਪਿਆਰੇ ਗੁਰਮੁਖ ਜਿਹੜੇ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਨੇ, ਉਹਨਾਂ ਦੀ ਜਦੋਂ ਸੰਗਤ ਕਰੀਏ, ਉਹਨਾਂ ਦੇ ਨਾਲ ਬੈਠ ਕੇ ਨਾਮ ਜਪੀਏ ਤੇ ਸਾਡਾ ਮਨ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਸਾਨੂੰ ਵੀ ਸੰਤੋਖ ਆ ਜਾਂਦਾ ਹੈ। ਚਾਹੇ ਤਨ ਦੀ ਝੋਲੀ ਹੈ ਪਦਾਰਥਾਂ ਵਿੱਚ ਵੀ ਵਿਰਧੀ, ਚਾਹੇ ਮਨ ਦੀ ਝੋਲੀ ਹੈ ਨਾਮ ਕਰਕੇ ਵੀ ਅਧਿਕਤਾ ਹਾਸਲ ਹੋ ਜਾਂਦੀ ਹੈ।
ਤੋ ਗੁਰਮੁਖਾਂ ਦੀ ਸੰਗਤ ਦਾ ਇਹ ਲਾਭ ਹੈ।
ਜਿਨ ਗੁਰ ਕੈ ਸ਼ਬਦ ਸਲਾਹਿਆ ਹਰ ਸਿਓ ਰਹੀ ਸਮਾਈ।
ਜਿਨ੍ਹਾਂ ਨੇ ਗੁਰਾਂ ਪਾਸੋਂ ਸ਼ਬਦ ਲੈ ਕੇ, ਗੁਰਾਂ ਪਾਸੋਂ ਨਾਮ ਲੈ ਕੇ ਪ੍ਰਭੂ ਦੇ ਗੀਤ ਗਾਏ, ਉਹ ਪ੍ਰਭੂ ਚ ਭੇਦ ਹੋਏ। ਹੁਣ ਕਈ ਵਾਰ ਆਮ ਹੀ ਪੁੱਛ ਲੈਂਦੇ ਨੇ ਜੀ ਨਾਮ ਕਿਹੜਾ ਜਪੀਏ, ਨਾਮ ਹੁੰਦਾ ਕੀ ਹੈ, ਸ਼ਬਦ ਕਿਹੜੇ ਦਾ ਅਭਿਆਸ ਕਰੀਏ। ਤੋ ਇੱਕ ਗੱਲ ਸਮਝ ਲਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਮ ਹੈ, ਤੇ ਨਾਮ ਦਾ ਮਤਲਬ ਹੁੰਦਾ ਹੈ ਜੋ ਪ੍ਰਭੂ ਸਾਡੇ ਤੇ ਕਰਮ ਕਰਦਾ ਹੈ ਉਸ ਕਰਮ ਵੱਲ ਵੇਖ ਕੇ ਅਸੀਂ ਉਹਦੀ ਵਡਿਆਈ ਲਈ ਕੁਝ ਲਕਬ ਚੁਣੇ ਹੁੰਦੇ ਨੇ। ਜਦੋਂ ਲਕਬ ਵਾਰ ਵਾਰ ਦੁਹਰਾਉਂਦੇ ਆ ਉਹਨੂੰ ਨਾਮ ਜਪਣਾ ਕਹੀਦਾ ਹੈ। ਕਰਮ ਕਿਹੜੇ ਕਿਹੜੇ ਕਰਦਾ ਸਾਡੇ ਤੇ, ਉਹਦੇ ਲਕਬ ਕਿਹੜੇ ਚੁਣੇ ਨੇ। ਉਹ ਰਹਿਮ ਕਰਦਾ ਤੁਸੀਂ ਰਹੀਮ ਕਹਿ ਦਿੱਤਾ, ਉਹ ਕਰਮ ਕਰਦਾ ਤੁਸੀਂ ਕਿਰਪਾਲੂ ਕਹਿ ਦਿੱਤਾ, ਉਹ ਅਸਚਰਜ ਸਰੂਪ ਹੈ ਤੁਸੀਂ ਵਾਹਿਗੁਰੂ ਕਹਿ ਦਿੱਤਾ, ਵਾਹ ਸਰੂਪ ਹੈ ਉਹ, ਖੁਦ ਤੋਂ ਪ੍ਰਗਟ ਹੈ ਤੁਸੀਂ ਖੁਦਾ ਕਹਿ ਦਿੱਤਾ, ਉਹ ਰਮਿਆ ਹੋਇਆ ਹੈ ਤੁਸੀਂ ਰਾਮ ਕਹਿ ਦਿੱਤਾ। ਇਹ ਸਾਰੇ ਉਹਦੇ ਕਰਮ ਨਾਮ ਨੇ, ਤੇ ਬਾਣੀ ਸਾਰੀ ਹੀ ਕਰਮ ਨਾਵਾਂ ਨਾਲ ਭਰੀ ਹੋਈ ਹੈ। ਤੋ ਗੁਰਾਂ ਪਾਸੋਂ ਪ੍ਰਭੂ ਦੇ ਨਾਮ ਦਾ ਸ਼ਬਦ ਲੈ ਕੇ ਗੁਰਦੇਵ ਕਹਿੰਦੇ ਨੇ ਅਭਿਆਸ ਕਰ, ਸਲਾਹਿਆ ਕਰ ਪ੍ਰਭੂ ਨੂੰ, ਤੇ ਜਦੋਂ ਸਲਾਵੇਂਗਾ, ਜਦੋਂ ਉਹਦੇ ਗੀਤ ਗਾਵੇਂਗਾ, ਤੇ ਗਾਉਂਦਾ ਗਾਉਂਦਾ ਇੱਕ ਦਿਨ ਉਹਦੇ ਵਿੱਚ ਹੀ ਅਭੇਦ ਹੋ ਜਾਵੇਂਗਾ, ਉਹਦਾ ਹੀ ਤੂੰ ਰੂਪ ਹੋ ਜਾਵੇਂਗਾ। ਜਿਸ ਸਤਿਗੁਰ ਮੇਲੇ ਸੋ ਮਿਲੈ, ਸੱਚੈ ਸ਼ਬਦ ਸਮਾਏ। ਗੁਰਦੇਵ ਦੀ ਨਦਰੇ ਨਿਆਮਤ ਹੋਵੇ, ਤੁਹਾਨੂੰ ਸ਼ਬਦ ਦੇਵੇ, ਤੁਸੀਂ ਸ਼ਬਦ ਦਾ ਅਭਿਆਸ ਕਰੋ ਤੇ ਪ੍ਰਭੂ ਵਿੱਚ ਇਕਮਿਕ ਹੋ ਸਕਦੇ ਹੋ, ਦੂਜਾ ਕੋਈ ਰਸਤਾ ਨਹੀਂ ਹੈ।
ਪੰਡਿਤ ਦੂਜਾ ਭਾਏ ਬਰਕਤ ਨਾ ਹੋਵਈ, ਨਾ ਧਨ ਪੱਲਾ ਪਾਏ।
ਹੈ ਵਿਦਵਾਨ, ਦੂਜਾ ਭਾਏ ਦਵੈਸ਼ ਪਾ, ਪ੍ਰਭੂ ਤੋਂ ਬਿਨਾਂ ਜੋ ਕੁਝ ਵੀ ਹੈ ਉਹ ਦਵੈਸ਼ ਹੈ। ਪਰਮੇਸ਼ਰ ਤੋਂ ਬਿਨਾਂ ਕੀ ਹੈ? ਸੰਸਾਰ। ਨਿਰੰਕਾਰ ਤੋਂ ਬਿਨਾਂ ਇਹ ਦੁਨੀਆ ਹੈ। ਜਿੰਨਾ ਚਿਰ ਨਿਰੰਕਾਰ ਨੂੰ ਛੱਡ ਕੇ ਸੰਸਾਰ ਦੀ ਮੁਹੱਬਤ ਹੈ ਤੇਰੇ ਅੰਦਰ, ਉਨਾ ਚਿਰ ਮਨ ਦੀ ਝੋਲੀ ਵਿੱਚ ਨਾਮ ਰੂਪੀ ਬਰਕਤ ਹਾਸਲ ਨਹੀਂ ਹੋਣੀ, ਤੇ ਨਾ ਤਨ ਦੀ ਝੋਲੀ ਹੀ ਭਰਨੀ ਹੈ। ਨਿਰੰਕਾਰ ਨਾਲ ਪਿਆਰ ਕਰਾਂਗੇ, ਉਹਦੇ ਗੀਤ ਗਾਵਾਂਗੇ, ਤੇ ਫਿਰ ਹੀ ਬਰਕਤ ਆਵੇਗੀ, ਫਿਰ ਹੀ ਪ੍ਰਫੁੱਲਤ ਰਵਾਂਗੇ, ਫਿਰ ਹੀ ਖੁਸ਼ੀਆਂ ਖੇੜੇ ਜੀਵਨ ਵਿੱਚ ਰਹਿਣਗੇ। ਤੇ ਜਿੰਨਾ ਚਿਰ ਮਹਾਰਾਜ ਕਹਿੰਦੇ ਪ੍ਰੀਤੀ ਸੰਸਾਰ ਦੀ ਹੈ, ਉਹਨਾਂ ਚਿਰ ਨਾਮ ਪ੍ਰਾਪਤ ਨਹੀਂ ਹੋਣਾ। ਸਾਡੀ ਆਦਤ ਹੈ, ਨਿਰੰਕਾਰ ਭੁੱਲ ਜਾਂਦੇ ਹਾਂ, ਉਹਦੇ ਦਿੱਤੇ ਸੰਸਾਰ ਨਾਲ ਜੁੜੇ ਰਹਿੰਦੇ ਹਾਂ। ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ, ਮਾਇਆ ਜੇਵੜ ਦੁੱਖ ਨਹੀਂ, ਸਭ ਭਵ ਥੱਕੇ ਸੰਸਾਰ। ਜਿੰਨੀ ਚਾਹੇ ਮਾਇਆ ਹੈ, ਪਾਤਸ਼ਾਹ ਕਹਿੰਦੇ ਇਹਨੇ ਸੁੱਖ ਨਹੀਂ ਦੇਣਾ, ਕਿਉਂਕਿ ਮਾਇਆ ਦੇਣ ਵਾਲਾ ਤੂੰ ਭੁਲਾ ਦਿੱਤਾ ਹੈ, ਤੂੰ ਅਕ੍ਰਿਤ ਕਣ ਬਣ ਗਿਆ ਹੈ। ਮਾਇਆ ਸੁੱਖ ਨਹੀਂ ਦਿੰਦੀ, ਸਹੂਲਤਾਂ ਦਿੰਦੀ ਹੈ। ਮਾਇਆ ਨੇ ਕਿਸੇ ਨੂੰ ਸੁੱਖ ਨਹੀਂ ਦਿੱਤਾ, ਕੇਵਲ ਮਟੀਰੀਅਲ ਬਾਏ ਕਰਕੇ ਦਿੰਦੀ ਹੈ। ਚੰਗੀ ਕਾਰ ਲੈ ਸਕਦੇ ਹੋ, ਚੰਗੀ ਕੋਠੀ ਪਾ ਸਕਦੇ ਹੋ, ਚੰਗੇ ਪਦਾਰਥ ਇਕੱਠੇ ਕਰ ਸਕਦੇ ਹੋ, ਭੋਗੋਗੇ ਕਿ ਨਹੀਂ ਇਹ ਵਾਹਿਗੁਰੂ ਦੇ ਹੱਥ ਹੈ। ਆਪਾਂ ਕਈ ਵਾਰ ਵੇਖਦੇ ਹਾਂ ਆਮ ਹੀ ਪਿੰਡ ਵਿੱਚ ਮਰਗ ਹੋ ਜਾਵੇ, ਬਾਪੂ ਚਲਾਣਾ ਕਰ ਜਾਵੇ ਤੇ ਦੁੱਖ ਵੰਡਾਉਣ ਜਾਈਦਾ, ਆਖਣਗੇ ਦੀ ਦੁੱਖ ਹੋਇਆ, ਦੁੱਖਾਂ ਲੱਦੀ ਘੜੀ ਹੈ। ਉੱਥੇ ਆਮ ਹੀ ਗੱਲ ਚੱਲਦੀ ਹੁੰਦੀ ਹੈ ਵੀ ਸਾਰੀ ਉਮਰ ਕਮਾਉਂਦਾ ਰਿਹਾ, ਹੁਣ ਵੇਖਣ ਦਾ ਵਕਤ ਸੀ, ਭੋਗ ਨਹੀਂ ਸਕਿਆ, ਚਲਿਆ ਗਿਆ, ਪਦਾਰਥ ਨੇ ਆਨੰਦ ਨਹੀਂ ਮਾਣ ਸਕਿਆ। ਵਾਹਿਗੁਰੂ ਦੀ ਕਿਰਪਾ ਹੋਵੇ ਤੇ ਆਨੰਦ ਮਾਣਿਆ ਜਾਂਦਾ ਹੈ। ਤੋ ਯਾਦ ਰੱਖੀ, ਪੈਸੇ ਦੇ ਨਾਲ ਸਹੂਲਤਾਂ ਬਾਏ ਕੀਤੀਆਂ ਜਾ ਸਕਦੀਆਂ ਨੇ, ਮਟੀਰੀਅਲ ਬਾਏ ਕੀਤਾ ਜਾ ਸਕਦਾ ਹੈ, ਖਰੀਦੋ ਫਰੋਖਤ ਹੋ ਸਕਦੀ ਹੈ, ਭੋਗੋਗੇ ਜਾਂ ਨਹੀਂ ਇਹ ਵਾਹਿਗੁਰੂ ਦੇ ਹੱਥ ਹੈ। ਤੋ ਮਹਾਰਾਜ ਕਹਿੰਦੇ ਕਰਤੇ ਨੂੰ ਛੱਡ ਦਿੰਦੇ ਜੇ, ਉਹਨੂੰ ਵਿਸਾਰ ਦਿੰਦੇ ਜੇ, ਉਹਦੇ ਪਦਾਰਥਾਂ ਨਾਲ ਤੇ ਕਰਦੇ ਜੇ ਤੇ ਸੁੱਖ ਕਿਵੇਂ ਮਿਲੇਗਾ। ਤੋ ਜਿਸਨੇ ਸਭ ਕੁਝ ਬਖਸ਼ਿਆ ਹੈ ਉਹਨੂੰ ਯਾਦ ਰੱਖਿਆ ਕਰੋ, ਗੁਰਮਤੀ ਸੁੱਖ ਪਾਈ ਹੈ ਸੱਚ ਨਾਮ ਉਰ ਧਾਰ, ਨਾਮ ਵਿੱਚ ਸੁੱਖ ਹੈ, ਨਾਮ ਕਰਕੇ ਬਰਕਤਾਂ ਨੇ, ਝੋਲੀਆਂ ਵੀ ਭਰ ਜਾਂਦੀਆਂ ਨੇ ਤੇ ਭੋਗ ਵੀ ਭੋਗ ਲਈਦੇ ਨੇ। ਤੇ ਜੇ ਪ੍ਰਭੂ ਭੁੱਲ ਜਾਵੇ ਤੇ ਫਿਰ ਮਟੀਰੀਅਲ ਪਿਆ ਰਹਿ ਜਾਂਦਾ, ਪਦਾਰਥ ਰਹਿ ਜਾਂਦੇ ਨੇ, ਸੁੱਖ ਨਹੀਂ ਮਿਲਦਾ। ਤੁਸੀਂ ਕੀ ਸਮਝਦੇ ਹੋ ਵੀ ਮਹਿਲਾਂ ਵਿੱਚ ਕਾਰਾਂ ਵਿੱਚ ਰਹਿਣ ਵਾਲੇ ਸੁਖੀ ਨੇ, ਡਿਪਰੈਸਡ ਨੇ 70% ਲੋਕ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਮਟੀਰੀਅਲ ਕਿੱਥੇ ਹੈ? ਕੈਨੇਡਾ, ਅਮਰੀਕਾ, ਯੂਰਪ ਵਿੱਚ ਸਭ ਤੋਂ ਵੱਧ ਡਿਪਰੈਸ਼ਨ, ਚਿੰਤਾ ਵੀ ਉੱਥੇ ਹੀ ਹੈ। ਭਾਰਤ ਵਿੱਚ ਬੜੀ ਗਰੀਬੀ ਹੈ ਪਰ ਡਿਪਰੈਸ਼ਨ ਨਹੀਂ ਲੱਭਦਾ ਇੱਥੇ, ਨਾ ਡਿਪਰੈਸ਼ਨ ਨਾਲ ਕੋਈ ਮਰਦਾ ਹੀ ਵੇਖਿਆ ਇੱਥੇ। ਕਿਧਰੇ ਮੈਟਰੋ ਟਾਊਨਸ ਦੇ ਵਿੱਚ, ਵੱਡਿਆਂ ਸ਼ਹਿਰਾਂ ਵਿੱਚ ਹੋਵੇ ਤੇ ਬਾਤ ਵੱਖਰੀ ਹੈ, ਪਰ ਇੱਥੇ 80-90% ਲੋਕ ਤੇ ਪਿੰਡਾਂ ਵਿੱਚ ਹੀ ਰਹਿੰਦੇ ਨੇ। ਕਈਆਂ ਨੂੰ 8 ਪਹਿਰੀ ਬੁਰਕੀ ਨਹੀਂ ਜੁੜਦੀ ਪਰ ਕੋਈ ਡਿਪਰੈਸ਼ਨ ਨਹੀਂ, ਕਿਉਂਕਿ ਕੁਝ ਨਾ ਕੁਝ ਵਾਹਿਗੁਰੂ ਨੂੰ ਚੇਤੇ ਰੱਖਣ ਵਾਲੇ ਲੋਕ ਨੇ। ਮੰਦਿਰ, ਮਸਜਿਦ, ਗੁਰਦੁਆਰੇ ਲੰਘਦੇ ਜਾਂਦੇ ਮੱਥਾ ਟੇਕ ਜਾਂਦੇ ਨੇ। ਉਹ ਬਾਹਰਲੇ ਮੁਲਕਾਂ 'ਚ ਤੇ ਖੇਡ ਹੀ ਬਦਲ ਗਈ, ਉਹ ਕਹਿੰਦੇ 7ਵੇਂ ਦਿਨ ਚਰਚ ਜਾਓ, 6 ਦਿਨ ਆਨੰਦ ਲਓ ਤੇ 7ਵੇਂ ਦਿਨ ਸਫਾਈ ਕਰਾ ਜਾਓ। ਉਹ ਸਾਡੇ ਸਿੱਖਾਂ ਨੂੰ ਵੀ ਵਾਦੀ ਪੈ ਗਈ, ਹੁਣ ਵੀਕਐਂਡ ਤੇ ਗੁਰਦੁਆਰੇ ਜਾਵਾਂਗੇ। ਏਦਾਂ ਹੀ ਬਾਹਮਣਾਂ ਨੂੰ ਵਾਦੀ ਪੈ ਗਈ ਵੀ ਵੀਕਐਂਡ ਤੇ ਮੰਦਰਾਂ 'ਚ ਜਾਵਾਂਗੇ। ਤੋ ਰੱਬ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ, ਤੈਨੂੰ 7ਵੇਂ ਦਿਨ ਮੇਰਾ ਚੇਤਾ ਆਉਂਦਾ ਤੇ ਮੈਨੂੰ ਵੀ ਤੇਰੀ ਬਹੁਤੀ ਲੋੜ ਨਹੀਂ ਹੈ। ਆਪਣੀ ਆਦਤ ਹੈ ਇੱਥੇ ਪੇਂਡੂ ਲੋਕਾਂ ਦੀ, ਜਾਂ ਇੱਥੋਂ ਦੇ ਸ਼ਹਿਰਾਂ ਵਿੱਚ ਲੰਘਦੇ ਆਉਂਦੇ ਧਾਰਮਿਕ ਸਥਾਨ ਤੇ ਮੱਥਾ ਰਗੜ ਜਾਂਦੇ ਨੇ, ਵਾਹਿਗੁਰੂ ਨੂੰ ਚੇਤੇ ਕਰਦੇ ਨੇ ਆਨੇ ਬਹਾਨੇ, ਤੇ ਜਿੱਥੇ ਉਹਦੀ ਯਾਦ ਹੈ ਉੱਥੇ ਖੇੜਾ ਹੈ, ਜਿੱਥੇ ਉਹ ਵਿਸਰ ਜਾਂਦਾ ਹੈ ਉੱਥੇ ਦੁੱਖ ਹੀ ਦੁੱਖ ਹੈ। ਫਿਰ ਸਮਝ ਲਿਓ ਮਾਇਆ ਜ਼ਰੂਰੀ ਹੈ, ਪਦਾਰਥਵਾਦ ਜ਼ਰੂਰੀ ਹੈ ਜੀਵਨ ਬਤੀਤ ਕਰਨ ਦੇ ਲਈ, ਪਰ ਇਹ ਮੰਜ਼ਿਲ ਨਹੀਂ, ਮੰਜ਼ਿਲ ਪ੍ਰਭੂ ਹੈ। ਪਦਾਰਥ ਨੂੰ ਭੋਗ ਸਕੋ ਇਹ ਨਜ਼ਰੇ ਨਿਆਮਤ ਗੁਰੂ ਨਾਨਕ ਦੀ ਹੋਵੇਗੀ ਤੇ ਸੰਭਵ ਹੈ। ਵਾਹਿਗੁਰੂ ਦੇ ਗੁਰੂ ਨਾਨਕ ਦੇ ਗੀਤ ਗਾਓ ਤੇ ਖੁਸ਼ੀ ਮਿਲਦੀ ਹੈ।
ਪੜਥ ਕੇ ਸੰਤੋਖ ਨਾ ਆਇਓ, ਅਣ ਦਿਨ ਜਲਤ ਵਿਹਾਈ।
ਮਹਾਰਾਜ ਕਹਿੰਦੇ ਨੇ ਕਈ ਵਿਦਵਤਾ ਹਾਸਲ ਕਰ ਲੈਂਦੇ ਨੇ, ਉਹ ਸਮਝਦੇ ਨੇ ਵਿਦਵਾਨ ਬਣਿਆ ਸੰਤੋਖ ਮਿਲੇਗਾ। ਦੁਨਿਆਵੀ ਗਿਆਨ ਨਾਲ ਤੇ ਸੰਤੋਖ ਹੋਣਾ ਹੀ ਨਹੀਂ, ਆਪਾਂ ਨੂੰ ਪਤਾ ਹੀ ਹੈ। ਇਹ ਤੇ ਜੀਵਨ ਜਾਚ ਸਿੱਖਣ ਲਈ ਦੁਨਿਆਵੀ ਪੜ੍ਹਾਈ ਕਰੀਦੀ ਹੈ, ਰੱਜ ਥੋੜਾ ਆਉਂਦਾ ਹੈ। ਮੈਂ ਤੇ ਪੜ੍ਹੇ ਲਿਖੇ ਅਫਸਰ ਵੇਖੇ ਨੇ ਜਿਨ੍ਹਾਂ ਨੂੰ ਬਹੁਤੀ ਭੁੱਖ ਹੈ, ਜਿਹੜੇ ਤਨਖਾਹ ਤੇ ਗੁਜ਼ਾਰਾ ਨਹੀਂ ਕਰਦੇ, ਰਿਸ਼ਵਤ ਤੋਂ ਬਿਨਾਂ ਰਹਿ ਨਹੀਂ ਸਕਦੇ। ਦੁਨਿਆਵੀ ਪੜ੍ਹਾਈ ਨੇ ਤੇ ਖੈਰ ਸੰਤੋਖ ਦੇਣਾ ਹੀ ਨਹੀਂ ਹੈ, ਇੱਥੇ ਧਰਮੀ ਲੋਕਾਂ ਦੀ ਗੱਲ ਹੈ। ਕਹਿੰਦੇ ਕਈਆਂ ਨੇ ਧਰਮ ਦੀ ਪੜ੍ਹਾਈ ਪੜ੍ਹੀ ਹੈ, ਰਾਜ ਉਹਨਾਂ ਨੂੰ ਵੀ ਨਹੀਂ ਆਇਆ, ਸੰਤੋਖ ਉਹਨਾਂ ਨੂੰ ਵੀ ਨਹੀਂ ਆਇਆ। ਉਹ ਵੀ ਦਿਨ ਰਾਤ ਤ੍ਰਿਸ਼ਨਾ ਦੇ ਵਿੱਚ ਸੜਦੇ ਰਹਿੰਦੇ ਨੇ। ਵਿਹਾਏ ਤੋਂ ਭਾਵ ਹੈ ਜੀਵਨ ਅਜਾਈ ਗੁਜ਼ਰ ਰਿਹਾ ਹੈ, ਉਹ ਵੀ ਵਿਕਾਰਾਂ ਦੇ ਵਿੱਚ ਸੜ ਰਹੇ ਨੇ।
ਕੂਕ ਪੁਕਾਰ ਨਾ ਚੁਕਾਈ, ਨਾ ਸੰਸਾਰ ਵਿੱਚੋਂ ਜਾਈ।
ਮਹਾਰਾਜ ਕਹਿੰਦੇ ਨੇ ਉਹ ਸੰਸੇ ਵਿੱਚ ਨੇ, ਕਿਹੜੇ ਰਸਤੇ ਤੇ ਚੱਲਣਾ ਹੈ, ਕਿਹੜੇ ਰਸਤੇ ਤੇ ਕਦਮ ਨਹੀਂ ਰੱਖਣਾ, ਇਸ ਸ਼ੱਕ ਵਿੱਚ ਹੀ ਨੇ, ਦੁਚਿਤੀ ਵਿੱਚ ਫਸੇ ਹੋਏ ਨੇ। ਇੱਕ ਬੰਨੇ ਸੰਸਾਰ ਹੈ, ਇੱਕ ਬੰਨੇ ਨਿਰੰਕਾਰ ਹੈ, ਚੋਣ ਨਹੀਂ ਕਰ ਪਾ ਰਹੇ। ਤੋ ਗਿਆਨ ਉਹਨਾਂ ਦਾ ਕਿਸੇ ਲੇਖੇ ਨਹੀਂ ਹੈ। ਮਹਾਰਾਜ ਕਹਿੰਦੇ ਕੂਕ ਪੁਕਾਰ ਕਰਦਿਆਂ, ਤੜਪਦਿਆਂ ਹੋਇਆਂ, ਤ੍ਰਿਸ਼ਨਾ ਵਿੱਚ ਮੱਚਦਿਆਂ ਹੋਇਆਂ, ਇਹ ਜਿਹੜਾ ਜੀਵਨ ਹੈ ਉਹਨਾਂ ਦਾ ਅਜਾਈ ਗੁਜ਼ਰ ਰਿਹਾ ਹੈ, ਇਉਂ ਬੀਤਦਾ ਜਾ ਰਿਹਾ ਹੈ ਜਿਵੇਂ ਪੁਲ ਦੇ ਹੇਠੋਂ ਜਲ ਲੰਘਦਾ ਹੈ। ਤੋ ਪਾਤਸ਼ਾਹ ਕਹਿੰਦੇ ਨੇ ਜ਼ਰੂਰੀ ਨਹੀਂ ਹੈ ਗਿਆਨ ਕਰਕੇ ਸੰਤੋਖ ਮਿਲ ਜਾਵੇ, ਰਜ ਆ ਜਾਵੇ
ਨਾਨਕ ਨਾਮ ਵਿਹੋਣਿਆ ਮੋਹਿ ਕਾਲਾ ਉੱਠ ਜਾਏ।
ਹੁਣ ਗੁਰਦੇਵ ਕਹਿੰਦੇ ਨੇ ਗਿਆਨ ਹੀ ਹਾਸਲ ਕੀਤਾ ਵਿਆਖਿਆਕਾਰ ਬਣ ਗਿਆ ਪਰ ਅੰਦਰ ਪ੍ਰੇਮ ਨਹੀਂ ਸੀ ਪ੍ਰਭੂ ਦੇ ਨਾਮ ਦੀ ਪ੍ਰੀਤੀ ਨਹੀਂ ਸੀ ਅੰਦਰ ਤੇ ਜੇ ਪ੍ਰੀਤੀ ਨਹੀਂ ਹੈ ਇਹ ਨਾਮ ਤੋਂ ਵੀ ਹੋਣਾ ਹੈ ਫੋਕੀ ਬਾਤ ਹੈ ਗਲੂਏ ਦਾ ਗਿਆਨ ਹੈ ਕੇਵਲ ਇਹਦੇ ਕੋਲ ਵਾਕ ਛਲ ਹੈ ਇਹਨੇ ਜੀਵਨ ਵਿੱਚ ਉਹ ਗਿਆਨ ਨਹੀਂ ਢਾਲਿਆ। ਹੁਣ ਕਈ ਵਾਰ ਖੇਤੀਬਾੜੀ ਵਾਲੇ ਅਫਸਰ ਆ ਕੇ ਤੁਹਾਨੂੰ ਸਮਝਾਉਂਦੇ ਨੇ ਨਾ ਵੀ ਆਹ ਬੀਜ ਬੀਜੋ ਆਹ ਦਵਾਈ ਪਾਓ ਗਿਆਨ ਤੇ ਤੁਸੀਂ ਲੈ ਲਿਆ ਤੇ ਜੇ ਖੇਤਾਂ ਵਿੱਚ ਗਏ ਹੀ ਨਾ ਪਹਿਲੀ ਵਾਹੀ ਨਾ ਫਸਲ ਬੀਜੀ ਨਾ ਬੀਜ ਬੀਜਿਆ ਨਾ ਤੇ ਫਲ ਕਿੱਥੋਂ ਮਿਲੇਗਾ। ਤੋ ਗਿਆਨ ਦੀ ਬਾਤ ਕਹਿ ਲੈਣੀ ਸੁਣ ਲੈਣੀ ਇਹਦੇ ਨਾਲ ਮਹਾਰਾਜ ਕਹਿੰਦੇ ਨੇ ਪਤ ਨਹੀਂ ਹੋਣੀ ਇਹਦੇ ਨਾਲ ਵਡਿਆਈ ਨਹੀਂ ਮਿਲਣੀ ਇਹਦੇ ਨਾਲ ਲੋਕ ਪਰਲੋਕ ਸਫਲਾ ਨਹੀਂ ਹੋਣਾ। ਜਿੰਨਾ ਚਿਰ ਪੜ੍ਹਿਆ ਤੇ ਸੁਣਿਆ ਜੀਵਨ ਵਿੱਚ ਨਹੀਂ ਢਾਲਦੇ ਉਹਨਾਂ ਚਿਰ ਮਹਾਰਾਜ ਕਹਿੰਦੇ ਨੇ ਅਦਬ ਨਹੀਂ ਹੈ ਸਤਿਕਾਰ ਨਹੀਂ ਹੈ ਇੱਥੇ ਵੀ ਮੂੰਹ ਕਾਲਾ ਤੇ ਪਰਲੋਕ ਦੇ ਵਿੱਚ ਵੀ ਲਾਹਨਤਾਂ ਹੀ ਪੈਣੀਆਂ ਨੇ ਕਿਉਂਕਿ ਉੱਥੇ ਇਹੀ ਹਿਸਾਬ ਹੋਣਾ ਹੈ ਵੀ ਨਾਮ ਦੀ ਕਮਾਈ ਖੱਟੀ ਹੈ ਕਿ ਨਹੀਂ। ਕਹਿੰਦੇ ਨਾਮ ਦਾ ਧਨ ਇਹਦੇ ਕੋਲ ਨਹੀਂ ਹੋਵੇਗਾ ਤੇ ਉੱਥੇ ਫਿਰ ਗੁਰਦੇਵ ਕਹਿੰਦੇ ਇਹਦਾ ਮੂੰਹ ਕਾਲਾ ਕੀਤਾ ਜਾਵੇਗਾ। ਮਹਾਰਾਜ ਦੇ ਬੋਲ ਨੇ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਨਾਨਕ ਨਾਮ ਰਤੇ ਤਿੰਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮੂਏ ਗਵਾਰਾ ਜਿਨ੍ਹਾਂ ਨਾਮ ਜਪਿਆ ਉਹਨਾਂ ਨੂੰ ਲੋਕ ਪ੍ਰਲੋਕ ਸੁਖ ਮਿਲਿਆ ਤੇ ਬਾਕੀ ਗਵਾਰ ਮੂਰਖਾਂ ਨੂੰ ਲਾਹਨਤਾਂ ਹੀ ਪੈਂਦੀਆਂ ਹਨ।
ਪੌੜੀ ਹਰ ਸੱਜਣ ਮੇਲ ਪਿਆਰੀ ਮਿਲ ਪੰਥ ਦਸਾਈ।
ਗੁਰੂ ਰਾਮਦਾਸ ਪਾਤਸ਼ਾਹ ਦੀ ਪੌੜੀ ਹੈ। ਗੁਰਦੇਵ ਕਹਿੰਦੇ ਜਗਿਆਸੂ ਇਹ ਬੇਨਤੀ ਕਰਦਾ ਹੈ ਐ ਹਰਿਆ ਭਰਿਆ ਕਰਨ ਵਾਲੇ ਪਰਮੇਸ਼ਵਰ ਸਾਨੂੰ ਕੋਈ ਸੰਤ ਸੱਜਣ ਮਿਲਾ ਜਿਹੜਾ ਨੇਕ ਨਾਮੀ ਹੋਵੇ ਔਰ ਸਾਨੂੰ ਉਹ ਪੰਥ ਦੱਸੇ ਸਾਨੂੰ ਉਹ ਰਸਤਾ ਦੱਸੇ ਐਸਾ ਰਸਤਾ ਜਿਹਦੇ ਤੇ ਚੱਲ ਕੇ ਤੇਰੀ ਪ੍ਰਾਪਤੀ ਹੋ ਜਾਵੇ ਇਹੋ ਜਿਹਾ ਕੋਈ ਮਾਰਗ ਸਾਨੂੰ ਉਹ ਦੱਸ ਦੇਵੇ।
ਜੋ ਹਰ ਦੱਸੇ ਮੇਤੋ ਤਿਸ ਹਉ ਬਲ ਜਾਈ।
ਤੇ ਜਿਹੜਾ ਐ ਪ੍ਰਮਾਤਮਾ ਤੇਰੀ ਪ੍ਰਾਪਤੀ ਦਾ ਮਾਰਗ ਮੈਨੂੰ ਦਰਸਾ ਦੇਵੇ ਮੈਂ ਆਪਣੀ ਬਲੀ ਦੇ ਦੇਵਾਂ ਉਹਦੇ ਤੋਂ ਭਾਵ ਬਲ ਦਾ ਬਲੀਦਾਨ ਦੇਣਾ ਆਪਾ ਵਾਰ ਦੇਣਾ ਤਨ ਮਨ ਧਨ ਕਰਕੇ ਆਪਾਂ ਉਹਦੇ ਤੋਂ ਵਾਰ ਦਵਾਂ। ਭਾਈ ਸਾਹਿਬ ਭਾਈ ਨੰਦ ਲਾਲ ਦੀ ਇੱਕ ਫਾਰਸੀ ਦੀ ਗਜ਼ਲ ਹੈ ਉਹ ਕਹਿੰਦੇ ਫਿਦਾ ਅਸਤ ਜਾਨੋ ਦਿਲੇ ਮਨ ਬਾ ਖਾਕੇ ਕੁਰਬਾਨ ਪਾਕ ਹਰ ਆ ਕਸੇ ਕੇ ਬਸੂਏ ਤੋ ਰਹਿ ਨਮੂਦ ਮਰਾ। ਕਹਿੰਦੇ ਜਿਹੜਾ ਮੈਨੂੰ ਪਰਮਾਤਮਾ ਤੇਰੇ ਤਾਈਂ ਜਾਣ ਦਾ ਰਸਤਾ ਦੱਸ ਦੇਵੇ ਮੈਂ ਉਹਦੇ ਤੋਂ ਆਪਾਂ ਕੁਰਬਾਨ ਕਰ ਲਵਾਂ ਮੈਂ ਤਨ ਮਨ ਧਨ ਉਹਦੇ ਤੋਂ ਨਿਸ਼ਾਵਰ ਕਰ ਲਵਾਂ। ਐਸੀ ਵਡਿਆਈ ਹੈ ਵਾਹਿਗੁਰੂ ਦਾ ਰਸਤਾ ਦੱਸਣ ਵਾਲਿਆਂ ਮਹਾਂਪੁਰਸ਼ਾਂ ਦੀ। ਬਲਿਹਾਰੀ ਗੁਰਦੇਵ ਚਰਨ ਜਾਕੈ ਸੰਗ ਪਾਰ ਬ੍ਰਹਮ ਧਿਆਈਐ ਉਪਦੇਸ਼ ਹਮਾਰੀ ਗਤ ਕਰਨ। ਬਲਿਹਾਰੇ ਜਾਈਏ ਗੁਰੂ ਪਰਮੇਸ਼ਰ ਤੋਂ ਜਿਨ੍ਹਾਂ ਦੀ ਸੰਗਤ ਵਾਹਿਗੁਰੂ ਨੂੰ ਧਿਆਇਆ ਤੇ ਉਹ ਰਸਤਾ ਮਿਲਿਆ ਜਿਹਦੇ ਤੇ ਚੱਲ ਕੇ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ।
ਹੁਣ ਸਾਂਝੀ ਤਿੰਨ ਸਿਉਂ ਕਰੀ ਹਰ ਨਾਮ ਧਿਆਈ।
ਉਹਨਾਂ ਨਾਲ ਗੁਣਾਂ ਦੀ ਸਾਂਝ ਪਾਵਾਂ ਮੈਂ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਨਾਲ ਗੁਰਦੇਵ ਦੇ ਨਾਲ ਜਿਹੜੇ ਗੁਣ ਨੇ ਸਤ ਸੰਤੋਖ ਦਇਆ ਧਰਮ ਉਹਨਾਂ ਚੋਂ ਕੋਈ ਗੁਣ ਵੀ ਹੈ ਤੇਰੇ ਵਿੱਚ ਸਾਧੂਆਂ ਦੇ ਸਾਵੇਂ ਭੇਦ ਖੋਲ ਦਵਾਂ ਉਹਨਾਂ ਕਰਕੇ ਬਡੋਤਰੀ ਆਵੇਗੀ ਇਹਨਾਂ ਗੁਣਾਂ ਵਿੱਚ ਉਹ ਹੋਰ ਭਾਗ ਲਾ ਦੇਣਗੇ। ਤੋ ਐਸੇ ਸਾਧੂਆਂ ਦੇ ਕੋਲ ਬਹਿ ਕੇ ਵਾਹਿਗੁਰੂ ਦੇ ਗੁਣ ਖੋਲੋ
ਵਾਹਿਗੁਰੂ ਦੇ ਗੁਣ ਗਾਓ, ਵਾਹਿਗੁਰੂ ਦੀਆਂ ਖੂਬੀਆਂ ਸਾਂਝੀਆਂ ਕਰੋ, ਉਹਨਾਂ ਦੇ ਨਾਲ ਬਹਿ ਕੇ ਪ੍ਰਭੂ ਦੀ ਵਡਿਆਈ ਗਾਇਆ ਕਰੋ, ਧਿਆਇਆ ਕਰੋ, ਰਸਨਾ ਕਰਕੇ ਵੀ, ਮਨ ਕਰਕੇ ਵੀ।
ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ।
ਸੇਵੀ ਸੇਵਾ, ਇਹਦੇ ਦੋ ਪੱਖ ਨੇ। ਇੱਕ ਸੇਵਾ ਦਾ ਭਾਵ ਹੁੰਦਾ ਹੈ ਮੁਸ਼ਕਤ ਘਾਲ ਕੇ, ਮਿਹਨਤ ਕਰਕੇ, ਮੁੱਠੀ ਚਾਪੀ ਕਰਕੇ ਆਪਣੇ ਮੁਰਸ਼ਦ ਨੂੰ ਖੁਸ਼ ਕਰਨਾ, ਖਿਦਮਤ ਕਰਨੀ, ਟਹਿਲ ਕਰਨੀ। ਇੱਕ ਸੇਵਾ ਦਾ ਭਾਵ ਹੁੰਦਾ ਹੈ ਉਪਾਸ਼ਨਾ, ਭਗਤੀ ਕਰਨੀ। ਹੁਣ ਜਿੱਥੇ ਗੁਰ ਸੇਵਾ ਹੈ ਉੱਥੇ ਤੇ ਭਾਵ ਪ੍ਰਤੱਖ ਹੈ, ਗੁਰੂ ਸਰਗੁਣ ਸਰੂਪ ਨੇ ਵਾਹਿਗੁਰੂ ਦੇ, ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤਾਈਂ, ਸ਼ਬਦਾਵਤਾਰ ਗੁਰੂ ਗ੍ਰੰਥ ਸਾਹਿਬ ਨੇ, ਇਹਨਾਂ ਦੀ ਤੇ ਸੇਵਾ ਤੁਸੀਂ ਸਾਹਮਣੇ ਕਰ ਸਕਦੇ ਹੋ, ਝਾੜੂ ਦਿਓ, ਚੌਰ ਸਾਹਿਬ ਕਰੋ, ਤੱਪੜ ਝਾੜੋ। ਤੇ ਜਿੱਥੇ ਹਰ ਦੀ ਸੇਵਾ ਹੈ ਉੱਥੇ ਭਾਵ ਹੁੰਦਾ ਹੈ ਬੰਦਗੀ, ਉਪਾਸ਼ਨਾ। ਚਾਹੇ ਗੁਰੂ ਦੀ ਸੇਵਾ ਹੈ, ਖਿਦਮਤ ਤੇ ਟਹਿਲ ਹੈ, ਤੇ ਚਾਹੇ ਹਰ ਦੀ ਸੇਵਾ ਹੈ, ਉਪਾਸ਼ਨਾ, ਦੋਨਾਂ ਵਿੱਚ ਹੀ ਸੁੱਖ ਹੈ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੇ ਸੋ ਫਲ ਪਾਏ। ਗੁਰੂ ਕੀ ਸੇਵਾ ਅਤ ਦਾ ਸੁਖ ਦੇਣ ਵਾਲੀ ਹੈ, ਜੋ ਵੀ ਇੱਛਾ ਹੋਵੇਗੀ ਪੂਰੀ ਹੋਵੇਗੀ। ਜਿੱਥੇ ਹਰ ਦੀ ਸੇਵਾ ਦੀ ਗੱਲ ਹੈ, ਜਾ ਕੀ ਸੇਵਾ ਸਰਬ ਨਿਧਾਨ, ਪ੍ਰਭ ਕੀ ਪੂਜਾ ਪਾਈਐ ਮਾਨ। ਜਿਹੜਾ ਪ੍ਰਭੂ ਦੀ ਉਪਾਸ਼ਨਾ ਕਰਦਾ ਹੈ ਉਹਨੂੰ ਸਾਰੇ ਹੀ ਖਜ਼ਾਨੇ ਮਿਲ ਜਾਂਦੇ ਨੇ। ਤੋ ਯਾਦ ਰੱਖਿਓ, ਗੁਰੂ ਪਰਮੇਸ਼ਰ ਦੀ ਉਪਾਸ਼ਨਾ, ਖਿਦਮਤ, ਟਹਿਲ ਵਿੱਚ ਸਦਾ ਸੁਖ ਹੈ।
ਬਲਿਹਾਰੀ ਸਤਿਗੁਰ ਤਿਸ ਜਿਨ ਸੋਝੀ ਪਾਈ।
ਮੈਂ ਵਾਰੇ ਜਾਵਾਂ ਸਤਿਗੁਰਾਂ ਤੋਂ, ਜੋ ਸੱਤ ਸਰੂਪ ਨੇ, ਜੋ ਸੱਚ ਦਾ ਉਪਦੇਸ਼ ਦਿੰਦੇ ਨੇ, ਜੋ ਸੱਚੇ ਪ੍ਰਭੂ ਦੇ ਗੀਤ ਗਾਉਂਦੇ ਨੇ ਔਰ ਆਪਣੇ ਮੁਰੀਦਾਂ ਨੂੰ ਵੀ ਉਹਦੇ ਗੀਤ ਗਾਉਣ ਲਾਉਂਦੇ ਨੇ, ਉਹ ਗਿਆਨ ਬਖਸ਼ਦੇ ਨੇ, ਅਗਿਆਨ ਦਾ ਨਾਸ਼ ਕਰ ਦਿੰਦੇ ਨੇ। ਕਹਿੰਦੇ ਮੈਂ ਬਲੀ ਦੇ ਦਵਾਂ, ਆਪਾਂ ਵਾਰ ਦਵਾਂ ਉਸ ਗੁਰੂ ਤੋਂ, ਆਪਾਂ ਸਮਰਪਿਤ ਕਰ ਦਵਾਂ ਗੁਰੂ ਤੋਂ। ਮਨ ਦੀ ਬਲੀ ਕੀ ਹੈ? ਮਨ ਦੀ ਮਤ ਛੱਡ ਕੇ ਗੁਰੂ ਦੀ ਮਤ ਤੇ ਚੱਲ ਪਵਾਂ। ਤਨ ਦੀ ਬਲੀ ਕੀ ਹੈ? ਤਨ ਨੂੰ ਸੰਸਾਰ ਵੱਲੋਂ ਹਟਾ ਕੇ ਗੁਰਦੇਵ ਦੀ ਸੇਵਾ ਵਿੱਚ ਲਾ ਦਵਾਂ। ਧਨ ਦੀ ਬਲੀ, ਧਨ ਵੀ ਉਹਦੇ ਦਰ ਤੇ ਸਮਰਪਿਤ ਕਰ ਦਵਾਂ। ਇੱਕ ਭਾਵ ਇਹ ਵੀ ਹੈ, ਤਨ ਦੀ ਬਲੀ ਤੋਂ ਸੰਸਾਰ ਛੱਡਿਆ ਤੇ ਨਿਰੰਕਾਰ ਦੀ ਉਪਾਸ਼ਨਾ ਵਿੱਚ ਚੌਂਕੜਾ ਲਾ ਲਿਆ, ਕਿਧਰੇ ਗੁਰਦੇਵ ਦੀ ਖਿਦਮਤ ਵਿੱਚ ਸਰੀਰ ਲਾ ਦਿੱਤਾ ਤੇ ਕਿਧਰੇ ਨਿਰੰਕਾਰ ਦੀ ਬੰਦਗੀ ਵਿੱਚ ਸਹਿਜ ਸਮਾਧੀ ਲਾ ਲਈ। ਇੱਕ ਇਹ ਵੀ ਭਾਵ ਹੈ, ਬਲਹਾਰੇ ਜਾਣਾ, ਬਾਬਾ ਦੀਪ ਸਿੰਘ ਵਾਂਗੂ ਧਰਮ ਤੋਂ ਆਪਾ ਵਾਰ ਦੇਣਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਹਦੇ ਵੀ ਦੋ ਪੱਖ ਨੇ, ਆਪਣੇ ਅਹੰਕਾਰ ਨੂੰ ਗੁਰੂ ਤੋਂ ਵਾਰ ਦਿਓ, ਫਿਰ ਸਤ ਸਰੂਪ ਬਣੋਗੇ। ਆਪਣੇ ਸਰੀਰ ਨੂੰ ਦੀਨ ਤੋਂ, ਧਰਮ ਤੋਂ ਵਾਰ ਦਿਓ। ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਦੀਨ ਦੇ ਲਈ ਸੂਰਾ ਸੋ ਪਹਿਚਾਨੀਆਂ ਲੜੈ ਦੀਨ ਕੈ ਹੇਤ। ਮਜ਼ਹਬ ਦੇ ਲਈ ਆਪਾ ਵਾਰਨਾ, ਇਨਸਾਨੀਅਤ ਲਈ ਆਪਾ ਵਾਰਨਾ, ਗੁਰਦੇਵ ਤੋਂ ਆਪਾ ਵਾਰਨ ਦਾ ਭਾਵ ਧਰਮ ਲਈ ਆਪਾ ਸਮਰਪਿਤ ਕਰ ਦੇਣਾ। ਤੋ ਮਹਾਰਾਜ ਕਹਿੰਦੇ ਨੇ, ਐ ਗੁਰਦੇਵ, ਐ ਗੁਰੂ ਨਾਨਕ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਸੋਝੀ ਬਖਸ਼ਦੇ ਹੋ, ਸਮਝ ਬਖਸ਼ਦੇ ਹੋ, ਤੁਸੀਂ ਗਿਆਨ ਬਖਸ਼ਦੇ ਹੋ, ਜੀਵਨ ਜਾਚ ਵੀ ਸਿਖਾਉਂਦੇ ਹੋ ਤੇ ਪਰਮਾਰਥ ਦਾ ਰਸਤਾ, ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਵੀ ਦੱਸ ਦਿੰਦੇ ਹੋ। ਇਸ ਕਰਕੇ ਤੁਹਾਡੇ ਤੋਂ ਆਪਾਂ ਸਮਰਪਿਤ ਕਰਦਾ ਹਾਂ, ਜਿਵੇਂ ਬਾਬਾ ਬੂੜਾ ਜੀ ਸਮਰਪਿਤ ਕਰਕੇ ਆਪਾਂ ਬਾਬਾ ਬੁੱਢਾ ਜੀ ਬਣੇ, ਬ੍ਰਹਮ ਵੇਤੇ ਹੋ ਨਿਬੜੇ। इस प्रकार दे नाल मैं अपना जीवन तुहाडे तो निशावर करदा है। बाबा लैणा जी कहिंदे तुहाडा लैणा देना देण आए हां गुरु नानक साहिब। ते गुरु नानक साहब ने सीने नाल ला के अपने अंग बना के नामकरण कीता गुरु अंगद साहब। तो उस गुरु तो आपा वार दईए जेड़ा जीवन जाच भी दसदा है और प्रभु दा रस्ता भी दर्शाउंदा है। दूसरे अखरां विच जिन्ना गुरु नानक प्राप्त कीता, जिन्ना आपा गुरु नानक तो समर्पित कीता है, महाराज कहिंदे उन्ना प्रभु पा लिया, क्योंकि गुरु नानक ही परमेश्वर है। प्रभु निर्गुण ने, गुरु नानक सरगुण है। गुरु अर्जन साहब नू सिखा ने पुछया, महाराज गुरु नानक साहब दा की रुतबा है? ते गुरां जवाब दिता, जन नानक भगत दर, तुल ब्रह्म सम सर, एक जिही क्या बखाने, हां के बल 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 सद बलिहार। गुरु नानक प्रभु दे तुल है, परमेश्वर दे तुल है। गुरु नानक प्रवेडिंग लॉर्ड दे नाल एक मिक है, दोहां दरमियान यही फर्क है, एक जोत है दूजा चोला है, स्वरूप है। तो याद रखियो, गुरु नानक दे तुल प्रभु तो बिना कोई नहीं। गुरु नाल तुल ना लगई खोज डिठा ब्रह्मांड, देर इज नॉन टू कंपेयर विद गुरु नानक, ही इज द सुप्रीम लॉर्ड, खुद खुदा है गुरु नानक। तो मैं प्रचारक श्रेणी नूं भी बेनती करता हुन्ना है, जदों गुरु नानक साहब दे गीत गाउणगे ना, अच्छा तिना चौहां बातां दे विच ही उहदी हस्ती नूं संकोच लैंदे ने। वो सच बोलदे सन, इत्थे हजारां सच बोलदे ने, इन्हां नूं गुरु नानक समझ लवां हुण मैं। अखे जी वो पांडे तो नहीं डरे, उन्हें हरिद्वार जाके भी सिद्धी धर्म की बात पाई। इतने कई ब्राह्मणों ना सिर डाउंदे ने, हुण उन्हां नूं गुरु नानक समझ लईए। गुरु नानक की बाणी जीवन जाच सिखाउंदी है। इतने हजारां प्रोफेसरां दीआं लिखीआं किताबां जीवन जाच सिखाउंदीआं ने, उन्हां नूं गुरु नानक समझ लवां हुण। बड़ा छोटा रखिया है गुरु नानक नूं तूं, तेरे को वाकशाली है नहीं गुरु नानक दे गीत गाउण लई। गुरु अर्जन साहब कहिंदे गुरु नानक खुद खुदा है, ये मामूली गुण ने, कईआं विच हुंदे ने। अखे गुरु नानक नूं देश प्रति बड़ा प्रेम सी, बाबर नूं जावर किया जदों ने हिंद ते जुल्म कीता, इत्थे कईआं देश लई आपा वारिया, हुण गुरु नानक थोड़ी बन जांदे ने, इत्थे कई देश भगत ने। गुरु ग्रंथ साहिब कहिंदे ने सब ते वड्डा सतगुरु नानक जिनकल राखी, मेरी दा ग्रेटेस्ट ऑफ ऑल इस गुरु नानक इन दिस कल जुगा, इस रूहे जमीन ते गुरु नानक नूं वड्डा कोई नहीं। ते फिर जेड़ा सबना तो वड्डा है, वारिया अपने आप नूं उहदे तो जांदा है। आओ गुरु नानक दे लड़ लगो, खंडे दी पौल छको, गुरु वाले बनो, तुहाडा जीवन सफला होवे। ते मोने कोने वीरां नूं भी बेनती कर दवा, मैं ये नहीं कहिंदा तुहाडे अंदर सिखी दा दर्द नहीं है, हो सकता है मेरे नालों वध के तुहाडे अंदर सिखी लई दर्द होवे। तुसी भी गुरु नानक दी फुलवाड़ी दे ही सिखो, चाहे उदासी ने, निर्मले ने, अमृतधारी खालसा, निहंग सिंह संप्रदावां, दमदमी टकसाल, नानक सरिए, राणा साहिब वाले, सेवा पंथी, सिंधी सिख, कोई भी है, साडी रूप रेखा विच फर्क है। साडे सारिआं दा बापू गुरु नानक है, उन्हां विच मोने कोने वीर भी आउंदे ने। तुहाडे अंदर सिखी दा बेअंत दर्द है, पर मैं एक गल समझा दवां, सिखी बीज है ते सिंह रुख है। ते जे तुहाडे अंदर सिखी दा बीज है, अरदास करिया करो, दाड़ा मुशहरा खिड़ जावे ते तुसी एक दिन रुख बन जाओ, सिंह बन जाओ। जिवें प्रधानमंत्री दी जदों कतार वल तकदे हो ना, उहदे आसे पासे पिछे कई तरह दे कामे हुंदे ने, गेटकीपर हो रहा है, रसोईया हो रहा है, अंग रक्षक हो रहा है। इदां आपां सारे ही गुरु नानक रूपी प्रेजीडेंट दे इर्द गिर्द कामे हां, मुरीद हां, झाड़ू बरदार हां। खास रूप अंग रक्षक अमृतधारी खालसा है,
ਤੋ ਜਿਹੜੇ ਨਹੀਂ ਖਾਸ ਰੂਪ ਉਹ ਖਾਸ ਰੂਪ ਬਣੋ, ਖੰਡੇ ਦੀ ਪੌਲ ਛਕੋ। ਬਾਕੀ ਸਿੱਖੀ ਇੱਕ ਗੁਲਦਸਤੇ ਦਾ ਨਾਮ ਹੈ ਜਿਹਦੇ ਚ ਰੰਗ ਬਿਰੰਗੇ ਫਲ ਫੁੱਲ ਨੇ। ਨਫ਼ਰਤ ਨਾ ਕਰਿਆ ਕਰੀਏ ਵੀ ਇਹਨੇ ਕੇਸ ਕੱਟੇ ਨੇ, ਇਹ ਸਿੰਧੀ ਹੈ, ਇਹ ਉਦਾਸੀ ਹੈ, ਨਿਰਮਲਾ ਹੈ, ਟਕਸਾਲੀ ਹੈ, ਨਿਹੰਗ ਸਿੰਘ ਹੈ, ਸਾਰੇ ਗੁਰੂ ਨਾਨਕ ਦੀ ਫੁਲਵਾੜੀ ਦੇ ਟਹਿਕ ਦੇ ਮਹਿਕ ਦੇ ਫੁੱਲ ਨੇ। ਤੇ ਰੰਗ ਬਿਰੰਗੇ ਫੁੱਲਾਂ ਦਾ ਗੁਲਦਸਤਾ ਬਣਦਾ ਹੁੰਦਾ ਹੈ, ਇੱਕੇ ਰੰਗ ਦੇ ਫੁੱਲ ਕਦੇ ਨਹੀਂ ਬਗੀਚੇ ਚ ਸੋਭਦੇ। ਤੋ ਯਾਦ ਰੱਖਿਓ, ਔਰੰਗਜ਼ੇਬ ਨੇ ਯਤਨ ਕੀਤਾ ਸੀ ਸਾਰਿਆਂ ਨੂੰ ਕਲਮਾ ਪੜ੍ਹਨ ਲਾ ਦਵਾਂ, ਜੇ ਕਿੱਥੇ ਹੈ, ਕੋਈ ਲਾਹਨਤ ਪਾਉਣ ਨਹੀਂ ਜਾਂਦਾ ਉਹਦੀ ਕਬਰ ਤੇ। ਧਰਮ ਪ੍ਰੇਮ ਦਾ ਵਿਸ਼ਾ ਹੈ, ਜਿਹੜੇ ਬਾਪੂ ਗੁਰੂ ਗੋਬਿੰਦ ਸਿੰਘ ਦੇ ਮੋਢੇ ਤੇ ਤਨੋਖ ਹੈ ਨਾ, ਜਿਹਨੇ 14 ਜੰਗਾਂ ਮੁਗਲੀਆਂ ਸਲਤਨਤ 22 ਧਾਰ ਦੇ ਰਾਜਪੂਤ ਰਾਜਿਆਂ ਨਾਲ ਲੜ ਕੇ ਇਨਸਾਨੀਅਤ ਦੀ ਰੱਖਿਆ ਕੀਤੀ, ਗਊ ਗਰੀਬ ਨੂੰ ਰੱਖਿਆ, ਉਹਦੀ ਪ੍ਰੇਮ ਦੀ ਭਾਸ਼ਾ ਕਦੇ ਪੜ੍ਹਿਓ ਧਿਆਨ ਨਾਲ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਹਰ ਜ਼ਰੇ ਚ ਪ੍ਰੇਮ ਹੈ, ਸਿੱਖੀ ਪ੍ਰਫੁੱਲਤ ਪ੍ਰੇਮ ਨਾਲ ਹੁੰਦੀ ਹੈ। ਜੇ ਤੁਸੀਂ ਅਮਰਧਾਰੀ ਹੋ ਤੇ ਹੋਰਾਂ ਨੂੰ ਪ੍ਰੇਮ ਨਾਲ ਜੋੜੋ, ਸਿੱਖੀ ਫਿਰ ਹੀ ਪ੍ਰਫੁੱਲਤ ਹੋਵੇਗੀ। ਵਾਰੇ ਜਾਈਏ, ਬਲਹਾਰੇ ਜਾਈਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ, ਜਿਹੜੇ ਧਰਮ ਦੀ ਸੋਝੀ ਬਖਸ਼ਦੇ ਨੇ। ਇਹ ਸ਼ਬਦ ਦਾ ਅੱਜ ਦਾ ਵਿਸ਼ਾ ਹੈ, ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤਾਈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਾਬਾ ਜੱਸਾ ਸਿੰਘ ਰਾਮਗੜੀਆ ਜੀ, ਉਹਨਾਂ ਦਾ 300 ਸਾਲਾ ਜਨਮ ਦਿਹਾੜਾ ਮਨਾਉਂਦਿਆਂ ਹੋਇਆ ਨਗਰ ਕੀਰਤਨ ਦਾ ਆਗਾਜ਼ ਕੀਤਾ ਗਿਆ ਸੀ। ਇਹ ਕਾਹਦੇ ਲਈ ਹੈ? ਖਾਲਸੇ ਦਾ ਜਾਹੋ ਜਲਾਲ ਪ੍ਰਗਟ ਰਵੇ, ਖਾਲਸਾ ਪ੍ਰਫੁੱਲਤ ਰਵੇ, ਇਹ ਦਿਹਾੜੇ ਮਨਾਏ ਫਿਰ ਹੀ ਸ਼ੋਭ ਨੀਕ ਨੇ। ਸਾਰੇ ਕਬੀਲੇ ਰਲ ਮਿਲ ਕੇ ਬੈਠੀਏ, ਖੰਡੇ ਦੀ ਪੌਲ ਬਰਸਦੀ ਰਵੇ ਤੇ ਸਿੱਖੀ ਪ੍ਰਫੁੱਲਤ ਰਵੇ। ਤੋ ਐਸੇ ਜਿਤਨੇ ਵੀ ਕਰਮ ਸਾਡੀਆਂ ਪ੍ਰਬੰਧਕ ਕਮੇਟੀਆਂ ਕਰਦੀਆਂ ਨੇ, ਤੁਸੀਂ ਵੱਧ ਚੜ ਕੇ ਸਾਥ ਦਿਆ ਕਰੋ, ਤਾਂ ਕਿ ਹਰੇਕ ਨੂੰ ਸਿੱਖੀ ਦੀ ਸੋਝੀ ਆਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਇੱਥੇ ਸੇਵਾ ਕਰਨ ਵਾਲੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਜਿਤਨੇ ਵੀ ਗ੍ਰੰਥੀ ਸਿੰਘ ਸੇਵਾਦਾਰ ਨੇ, ਸਭਨਾਂ ਦਾ ਧੰਨਵਾਦ। ਆਪ ਸੰਗਤਾਂ ਦਾ ਧੰਨਵਾਦ। ਦੀਨ ਦੁਨੀਆਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਰੋਮ ਰੋਮ ਕਰਕੇ ਧੰਨਵਾਦ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਅਰਜ਼ ਕਰੀਏ ਜੀ।
ਹਰ ਸੇਵੀ ਪਿਆਰਾ ਨਿਤੋ ਸੇਵ ਹਰ ਸੁਖ ਪਾਈ, ਬਲਿਹਾਰੀ ਸਤਿਗੁਰ ਤਿਸੋ ਜਿਨ ਸੋਝੀ ਪਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।